ਹਾਲਾਤ ਜਿਸ ਤਰ੍ਹਾਂ ਦੇ ਵੀ ਹੋਣ ਹੋ ਜਾਣ। ਸੋ ਬਾਹਰ ਦੇ ਹਾਲਾਤ ਵੀ ਖਰਾਬ ਹੋ ਜਾਂਦੇ ਹਨ, ਅੰਦਰ ਦੇ ਹਾਲਾਤ ਜ਼ਿਆਦਾ ਖਰਾਬ ਹਨ। ਅੰਦਰ ਦੇ ਹਾਲਾਤਾਂ ਦਾ ਤਾਂ ਸਾਨੂੰ ਹੀ ਪਤਾ ਹੈ, ਬਾਹਰਲੇ ਹਾਲਾਤ ਖਰਾਬ ਹਨ। ਜਿਵੇਂ ਦੇ ਹੈਗੇ ਦੇਸੀ ਰਹੇ ਹੈ, ਪੰਜਾਬ ਵਿੱਚ ਹੜ੍ਹ ਆਏ ਹੋਏ ਹੈ, ਕਈ ਜਗ੍ਹਾ ਪਾਣੀ ਪਾਣੀ ਹੈ, ਜੋ ਹਾਲਾਤ ਬਾਹਰ ਦੇ ਨੇ ਦਿਸ ਰਹੇ ਹਨ। ਪਰ ਪੰਗਾ ਇਹ ਹੈ ਅੰਦਰ ਕਈਆਂ ਦੇ ਹਾਲਾਤ ਬੜੇ ਖਰਾਬ ਨੇ, ਬਾਹਰੋਂ ਸੁੱਕੇ ਦਿਸਦੇ ਆ ਵੀ ਠੀਕ ਠਾਕ ਹੈ ਸਾਰਾ ਕੁਝ, ਜਾਂ ਅਸੀਂ ਬੰਦਾ ਬੜਾ ਇਹਦੇ ਵਿੱਚ ਆਪਣੇ ਆਪ 'ਚ ਮਾਹਰ ਹੋ ਗਿਆ ਹੈ, ਐਕਸਪ੍ਰੈਸ਼ਨ ਆਪਣੇ ਇੱਦਾਂ ਦੇ ਰੱਖਦਾ, ਹਾਲਾਤ ਬੜੇ ਠੀਕ ਠਾਕ ਹਨ। ਭੇਖੀ ਬਣ ਕੇ, ਪਖੰਡੀ ਬਣ ਕੇ, ਦੋਗਲਾ ਬਣ ਕੇ, ਹੱਥ ਜੋੜ ਕੇ, ਨਿਮਰਤਾ ਦਾ ਦਿਖਾਵਾ ਕਰਕੇ, ਬਾਹਰੀ ਰੂਪ ਇੱਦਾਂ ਦਾ ਬਣਾ ਕੇ ਰੱਖਦਾ, ਪਰ ਅੰਦਰ ਦੇ ਹਾਲਾਤ ਠੀਕ ਨਹੀਂ ਹਨ। ਜ਼ਿਆਦਾਤਰ ਇਹ ਆਪਣੇ ਆਪ ਨੂੰ ਪਤਾ ਹੁੰਦਾ, ਆਪਣੇ ਆਪ ਦਾ, ਦੂਜਾ ਨਹੀਂ ਜਾਣ ਸਕਦਾ, ਦੂਸਰਾ ਨਹੀਂ ਸਮਝ ਸਕਦਾ। ਹਾਂ, ਕੋਈ ਹੋਵੇ ਹੀ ਇੰਨਾ ਅਵੇਅਰ ਆਪਣੇ ਆਪ ਵਿੱਚ, ਕੋਈ ਐਸਾ ਸਾਈਕੋਲੋਜੀ ਨੂੰ ਸਮਝਦਾ ਹੋਵੇ, ਆਪਣੇ ਆਪ ਨੂੰ ਸਮਝਦਾ ਹੋਵੇ, ਜਿਹੜਾ ਬੰਦਾ ਗਹਿਰਾਈ ਨਾਲ, ਬਾਰੀਕੀ ਨਾਲ ਆਪਣੇ ਮਨ ਨੂੰ ਸਮਝਦਾ ਹੋਵੇ ਨਾ, ਮੈਡੀਟੇਸ਼ਨ ਵਾਲੇ ਜਿਹੜੇ ਹੁੰਦੇ ਹਨ ਗੁਰਮੁਖ, ਉਹ ਬਹੁਤ ਜ਼ਿਆਦਾ ਸੈਂਸਿਟਿਵ ਹੁੰਦੇ ਆ ਉਹਨਾਂ ਦੇ ਮਾਈਂਡ, ਔਰ ਇੰਨੇ ਕੁ ਸੈਂਸਿਟਿਵ ਔਰ ਸ਼ਾਰਪ ਬਣ ਜਾਂਦੇ ਹੈ, ਉਹ ਦੂਸਰੇ ਦੀ ਸੈਂਸਿਟੀਵਿਟੀ ਵੀ, ਉਹਦੇ ਬ੍ਰੇਨ 'ਚ ਕੀ ਚੱਲਦਾ ਹੈ ਉਹਦਾ ਅਹਿਸਾਸ ਕਰ ਲੈਂਦੇ, ਪਤਾ ਲੱਗਣ ਲੱਗ ਜਾਂਦਾ, ਫੀਲ ਹੋਣ ਲੱਗ ਜਾਂਦਾ। ਤੁਸੀਂ ਇੱਦਾਂ ਨਹੀਂ ਕਹਿ ਸਕਦੇ ਕਿ ਐਗਜੈਕਟ ਜਿੱਦਾਂ ਵੀ ਉਹਦੇ ਅੰਦਰ ਆਹ ਸੋਚਦਾ, ਨਹੀਂ, ਇੰਨਾ ਪਤਾ ਲੱਗ ਜਾਂਦਾ ਵੀ ਨੈਗੇਟਿਵ ਸੋਚ ਰਿਹਾ, ਇਹ ਸਹੀ ਸੋਚ ਰਿਹਾ, ਇਹ ਗਲਤ ਸੋਚ ਰਿਹਾ, ਉਹਦਾ ਫੀਲ ਹੋਣ ਲੱਗ ਜਾਂਦਾ, ਕਿਉਂਕਿ ਸੈਂਸਿਟਿਵ ਹੁੰਦੇ ਨੇ ਬ੍ਰੇਨ, ਕਈਆਂ ਦੇ ਜੱਜਮੈਂਟ ਬੜੀ ਕਮਾਲ ਦੀ ਹੁੰਦੀ ਉਹਨਾਂ ਦੀ, ਐਸੀ ਜੱਜਮੈਂਟ ਹੁੰਦੀ ਹੈ, ਬਿਲਕੁਲ ਐਂ ਲੱਗਦਾ ਵੀ ਸਹੀ ਗੱਲ ਹੈ। ਇਹ ਬੰਦਾ ਇੰਨਾ, ਮੈਂ ਆਪਣੇ ਆਪ ਨੂੰ ਨਹੀਂ ਜਾਣਦਾ ਜਿੰਨਾ ਇਹ ਮੈਨੂੰ ਜਾਣਦਾ, ਤੇ ਉਹਦਾ ਕਾਰਨ ਸਿਰਫ ਮਨ ਦਾ ਟਿਕਾਅ ਹੁੰਦਾ, ਜਿੰਨਾ ਮਨ ਟਿਕਦਾ ਜਾਏਗਾ ਓਨਾ ਹੀ ਆਪਣੇ ਆਪ ਦਾ ਵੀ ਪਤਾ ਲੱਗੇਗਾ, ਫਿਰ ਦੂਜਿਆਂ ਦਾ ਵੀ ਪਤਾ ਲੱਗੇਗਾ। ਜ਼ਿਆਦਾ ਚੈਨ ਵਾਲੇ ਬੰਦਿਆਂ ਨੂੰ ਬੇਚੈਨ ਮਨਾਂ ਦਾ ਪਤਾ ਲੱਗਦਾ। ਫਿਰ ਸੁਣ, ਏਸੀ ਵਿੱਚ ਬੈਠੇ ਬੰਦੇ ਨੂੰ ਜ਼ਿਆਦਾ ਗਰਮੀ ਦਾ ਪਤਾ ਨਹੀਂ ਲੱਗਦਾ ਜਦੋਂ ਬਾਹਰ ਨਿਕਲ, ਗਰਮੀ ਬੜੀ, ਪਰ ਜਿਹੜਾ ਗਰਮੀ 'ਚ ਹੀ ਹੋਵੇ ਉਹਨੂੰ ਨਹੀਂ ਪਤਾ ਲੱਗਦਾ, ਉਹਨੂੰ ਤਾਂ ਆਦਤ ਪੈ ਜਾਂਦੀ ਹੈ, ਹੈਬਿਟ ਬਣ ਜਾਂਦੀ ਉਹਦੀ। ਤਾਂ ਗਰਮੀ 'ਚ ਰਹਿਣ ਵਾਲੇ ਬੰਦੇ ਨੂੰ ਨਹੀਂ ਪਤਾ ਲੱਗਦਾ ਵੀ ਗਰਮੀ ਜ਼ਿਆਦਾ, ਜਿਹੜਾ ਠੰਡ 'ਚੋਂ ਇੱਕਦਮ ਗਰਮੀ 'ਚ ਜਾਂਦਾ ਉਹਨੂੰ ਜ਼ਿਆਦਾ ਪਤਾ ਲੱਗਦਾ। ਜਿਹੜੇ ਜ਼ਿਆਦਾ ਚੈਨ ਵਿੱਚ ਰਹਿੰਦੇ ਹਨ ਉਹਨਾਂ ਨੂੰ ਬੇਚੈਨ ਮਨਾਂ ਦਾ ਜ਼ਿਆਦਾ ਪਤਾ ਲੱਗਦਾ, ਫੀਲ ਹੋ ਜਾਂਦਾ ਵੀ ਇਹਦਾ ਮਨ ਬੇਚੈਨ ਹੈ, ਕਿਉਂਕਿ ਖੁਦ ਚੈਨ 'ਚ ਹੋਏਗਾ। ਜੇ ਤੂੰ ਵੀ ਬੇਚੈਨ ਹੈ, ਦੂਜਾ ਵੀ ਬੇਚੈਨ ਹੈ, ਤੈਨੂੰ ਪਤਾ ਹੀ ਨਹੀਂ ਲੱਗਣਾ, ਤੇਰੀ ਤੇ ਆਪਣੀ ਬੇਚੈਨੀ 'ਚ ਦਿਮਾਗ ਖਪਿਆ ਰਹਿੰਦਾ, ਕਿਸੇ ਦਾ ਚੈਨ ਬੇਚੈਨੀ ਕੀ ਵੇਖਣੀ। ਆਪਣਾ ਮਨ ਜਦੋਂ ਬਹੁਤ ਚੈਨ ਵਿੱਚ ਹੋਵੇ, ਦੂਸਰੇ ਦੀ ਬੇਚੈਨੀ ਦਾ ਪਤਾ ਲੱਗਦਾ। ਆਪਣਾ ਮਨ ਬਹੁਤ ਸ਼ਾਂਤ ਹੋਵੇ, ਦੂਸਰੇ ਦੀ ਅਸ਼ਾਂਤੀ ਦਾ ਬੜਾ ਪਤਾ ਲੱਗਦਾ। ਆਪਣਾ ਮਨ ਫੀਲ ਵਿੱਚ ਹੋਵੇ, ਦੂਸਰਾ ਫੀਲਲੈਸ ਹੈ, ਇਹਦਾ ਬੜਾ ਪਤਾ ਲੱਗਦਾ, ਬੜਾ ਪਤਾ ਲੱਗਦਾ ਵੀ ਇਹ ਤੇ ਫੀਲਲੈਸ ਹੈ। ਸੋ ਇਸ ਕਰਕੇ ਜਿਹੜਾ ਆਪਣੇ ਆਪ ਵਿੱਚ ਚੈਨ ਵਿੱਚ ਰਹਿਣਾ ਗੁਰੂ ਸਾਹਿਬ ਤੋਂ ਸਿੱਖਣਾ ਹੈ, ਆਨੰਦ ਵਿੱਚ ਰਹਿਣਾ ਗੁਰੂ ਸਾਹਿਬ ਤੋਂ ਸਿੱਖਣਾ, ਹੌਲੀ 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 ਇਹਦੀ ਟ੍ਰੇਨਿੰਗ ਲੈਣੀ ਪੈਂਦੀ ਹੈ। ਤੁਹਾਨੂੰ ਸੁੱਖ ਤੇ ਇੱਕ ਮਿੰਟ 'ਚ ਦੇ ਸਕਦੇ ਹਾਂ, ਜੇ ਤੁਸੀਂ ਮੈਨੂੰ ਕਵੇ ਆਹ ਹੁਣ ਸੁੱਖ ਹੀ ਮਿਲ ਰਿਹਾ, ਕੀਰਤਨ ਚੱਲ ਰਿਹਾ, ਸਾਜ ਵੱਜ ਰਹੇ ਨੇ, ਗੁਰਬਾਣੀ ਦਾ ਸ਼ਬਦ ਹੈ, ਪਿੱਛੇ ਬੰਸਰੀ ਵੱਜੀ ਜਾਂਦੀ ਹੈ, ਆਵਾਜ਼ ਆ, ਭਾਈ ਸਾਹਿਬ ਸੋਹਣਾ ਬੋਲਦੇ ਆ, ਵਿੱਚ ਵਿੱਚ ਗਰਾਰੀਆਂ ਮਾਰਦੇ ਆ, ਇਹ ਸੁੱਖ ਹੈ, ਇਹ ਸੁੱਖ ਇਹ ਤੁਹਾਨੂੰ ਦੇ ਸਕਦੇ ਹਾਂ। ਸੁੱਖ, ਬੜਾ ਸੁੱਖ ਮਿਲਿਆ, ਬੜਾ ਸੁੱਖ ਮਿਲਿਆ, ਪਰ ਆਨੰਦ ਤੈਨੂੰ ਕਮਾਉਣਾ ਪਏਗਾ। ਉਹ ਤੇ ਅਵਸਥਾ ਹੈ, ਉਹ ਤੇ ਮਾਈਂਡ ਸੈੱਟ ਹੈ, ਜਿਹਨੂੰ ਬੜਾ ਟਾਈਮ ਲੱਗ ਕੇ ਬਣਦਾ, ਉਹ ਤੁਹਾਨੂੰ ਦੋ ਚਾਰ ਘੰਟਿਆਂ ਦੀ ਖੇਡ ਨਹੀਂ ਹੈ, ਇਹਨੂੰ ਹੌਲੀ ਹੌਲੀ ਦੋ ਚਾਰ ਸਾਲ ਲੱਗਦੇ ਹੈ ਪੈਟਰਨ ਬਦਲਦੇ ਨੇ ਸੋਚਣ ਦੇ, ਸਾਰਾ ਢੰਗ ਬਦਲਦਾ, ਫਿਰ ਜਾ ਕੇ ਬੰਦਾ ਆਨੰਦ ਚ ਰਹਿਣ ਲੱਗਦਾ। ਅਵਸਥਾ ਹੈ ਇਹ, ਇੱਕ ਆਨੰਦ, ਸਦਾ ਹੀ ਆਨੰਦ, ਸਦਾ ਹੀ ਆਨੰਦ, ਸਦਾ ਹੀ ਆਨੰਦ। ਜੋ ਮਰਜ਼ੀ ਬਾਹਰ ਦੇ ਹਾਲਾਤ ਬਣਦੇ ਰਹਿਣ,